ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਿਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਸਿੱਖਾਂਗੇ ਕਿ ਉਹਨਾਂ ਨੇ ਕਿਸ ਤਰ੍ਹਾਂ ਦੀ ਜ਼ਿੰਦਗੀ ਇਸ ਦੁਨੀਆ ਵਿੱਚ ਗੁਜ਼ਾਰੀ ਤੇ ਕਿਸ ਤਰ੍ਹਾਂ ਉਹਨਾਂ ਦੇ ਵਸੀਲੇ ਨਾਲ ਖੁਦਾ ਦਾ ਜਲਾਲ ਜ਼ਾਹਿਰ ਹੋਇਆ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮਰਕਸ ਰਸੂਲ ਦੀ ਅੰਜੀਲ ਇਹਦੇ 6 ਬਾਬ ਦੀ 20 ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਹੈਰੋਦੀਸ ਯਹੋਨਾ ਨੂੰ ਰਾਸਤਬਾਜ਼ ਤੇ ਮੁਕੱਦਸ ਆਦਮੀ ਜਾਣ ਕੇ ਉਹਦੇ ਕੋਲੋਂ ਡਰਦਾ ਤੇ ਉਹਨੂੰ ਬਚਾਏ ਰੱਖਦਾ ਸੀ ਤੇ ਉਹਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੋ ਜਾਂਦਾ ਸੀ ਮਗਰ ਸੁਣਦਾ ਖੁਸ਼ੀ ਦੇ ਨਾਲ ਸੀ। ਸਾਥੀਓ, ਖੁਦਾਵੰਦ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਯਹੋਨਾ ਜਿਹਨੂੰ ਅਸਤਬਾਗੀ ਜਾਂ ਬਪਤਿਸਮਾ ਦੇਣ ਵਾਲਾ ਕਿਹਾ ਜਾਂਦਾ ਹੈ, ਇਹਦੇ ਬਾਰੇ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਆ ਰਾਸਤਬਾਜ਼ ਸ਼ਖਸ ਸੀ, ਮੁਕੱਦਸ ਆਦਮੀ ਸੀ, ਕਿਉਂਕਿ ਖੁਦਾਵੰਦ ਨੇ ਇਹਨਾਂ ਨੂੰ ਖੁਦ ਆਪਣੀ ਖਿਦਮਤ ਦੇ ਲਈ, ਆਪਣੇ ਕੰਮ ਦੇ ਲਈ ਚੁਣਿਆ ਸੀ। ਤੇ ਯਾਦ ਰੱਖੋ ਕਿ ਯਹੋਨਾ ਬਪਤਿਸਮਾ ਦੇਣ ਵਾਲਾ ਉਹ ਪਹਿਲਾ ਸ਼ਖਸ ਸੀ ਜਿਹਨੇ ਯਿਸੂ ਮਸੀਹ ਦੀ ਬਾਦਸ਼ਾਹੀ ਦੀ ਖੁਸ਼ਖਬਰੀ ਸੁਣਾਈ, ਤੇ ਯਹੋਨਾ ਬਪਤਿਸਮਾ ਦੇਣ ਵਾਲਾ ਹੀ ਉਹ ਪਹਿਲਾ ਸ਼ਖਸ ਸੀ ਜਿਹਨੂੰ ਅਜ਼ੀਅਤ ਤੇ ਮੌਤ ਦਾ ਸਾਹਮਣਾ ਕਰਨਾ ਪਿਆ। ਸਾਥੀਓ, ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਏ ਕਿ ਹੈਰੋਦੀਸ ਇੰਤਪਾਸ ਦੇ ਕਿਲੇ ਵਿੱਚ ਯਹੋਨਾ ਨੂੰ ਕੈਦ ਵਿੱਚ ਰੱਖਿਆ ਗਿਆ। ਯਹੋਨਾ ਦਰਿਆਏ ਯਰਦਨ ਦੇ ਮਸ਼ਰਕ ਦੀ ਤਰਫ ਰਹਿੰਦਾ ਸੀ ਜਿੱਥੇ ਉਹਨੇ ਜ਼ਿਆਦਾਤਰ ਆਪਣੀ ਖਿਦਮਤ ਦਾ ਕੰਮ ਸਰਾਂਜਾਮ ਦਿੱਤਾ। ਹੈਰੋਦੀਸ ਬਾਦਸ਼ਾਹ ਨੇ ਬਜ਼ਾਤੇ ਖੁਦ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਮੁਨਾਦੀ ਸੁਣੀ ਸੀ, ਮਗਰ ਉਹ ਆਪਣੀ ਬੁਰੀ ਰਾਹ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਹੈਰੋਦੀਸ ਇਸ ਗੱਲ ਨੂੰ ਜਾਣਦਾ ਸੀ ਕਿ ਯਹੋਨਾ ਇੱਕ ਰਾਸਤਬਾਜ਼ ਤੇ ਮੁਕੱਦਸ ਆਦਮੀ ਹੈ, ਔਰ ਖੁਦਾ ਦਾ ਬੰਦਾ ਹੈ। ਬੇਸ਼ੱਕ ਉਹਦੀਆਂ ਗੱਲਾਂ ਤੋਂ ਬੜਾ ਹੈਰਾਨ ਹੁੰਦਾ ਸੀ, ਮਗਰ ਸੁਣਦਾ ਬੜੀ ਖੁਸ਼ੀ ਦੇ ਨਾਲ ਸੀ। ਸਾਥੀਓ, ਯਹੋਨਾ ਨੇ ਹਮੇਸ਼ਾ ਸੱਚਾਈ ਦਾ ਕਲਾਮ ਪੇਸ਼ ਕੀਤਾ। ਉਹਨੇ ਹਮੇਸ਼ਾ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਿਹਾ। ਯਹੋਨਾ ਨੇ ਬੜੀ ਇਮਾਨਦਾਰੀ ਦੇ ਨਾਲ ਬਾਦਸ਼ਾਹ ਦੇ ਇਖਤਿਆਰ ਦੀ ਪਰਵਾਹ ਕੀਤੇ ਬਗੈਰ ਉਹਨੂੰ ਉਹਦੀ ਬਦੀ ਤੋਂ ਆਗਾਹ ਕੀਤਾ ਜਿਹੜੀ ਉਹਦੇ ਵਿੱਚ ਪਾਈ ਜਾਂਦੀ ਸੀ। ਉਹ ਗੱਲ ਘੁਮਾ ਫਰਾ ਕੇ ਨਹੀਂ ਕਰਦਾ ਸੀ, ਬਲਕਿ ਜਿਹੜੀ ਗੱਲ ਸੱਚੀ ਤੇ ਸਹੀ ਹੁੰਦੀ ਸੀ ਉਹ ਉਸੇ ਤਰ੍ਹਾਂ ਪੇਸ਼ ਕਰਦਾ ਸੀ। ਸੋ ਯਹੋਨਾ ਨੇ ਬਾਦਸ਼ਾਹ ਨੂੰ ਦੱਸਿਆ ਕਿ ਤੈਨੂੰ ਆਪਣੇ ਭਰਾ ਫਿਲਪਸ ਦੀ ਬੀਵੀ ਹੈਰੋਦੀਆਸ ਨੂੰ ਬਤੌਰੇ ਬੀਵੀ ਰੱਖਣਾ ਰਵਾ ਨਹੀਂ ਹੈ। ਤੂੰ ਗੁਨਾਹ ਕੀਤਾ ਹੈ, ਤੂੰ ਬੁਰਾ ਕੰਮ ਕੀਤਾ ਹੈ, ਸੋ ਤੂੰ ਆਪਣੀ ਬੁਰਾਈ ਤੋਂ ਬਾਜ਼ ਆ। ਜਦੋਂ ਹੈਰੋਦੀਸ ਨੇ ਇਹ ਗੱਲ ਸੁਣੀ ਕਿ ਯਹੋਨਾ ਨੇ ਮੇਰੇ ਤੇ ਮੇਰਾ ਗੁਨਾਹ ਜ਼ਾਹਿਰ ਕਰ ਦਿੱਤਾ ਹੈ, ਉਹਨੇ ਮੇਰੇ ਗੁਨਾਹ ਨੂੰ ਛੁਪਾਇਆ ਨਹੀਂ ਹੈ, ਬਲਕਿ ਉਹਨੇ ਸਰਿਆਮ ਮੇਰੇ ਮੂੰਹ ਤੇ ਆ ਗੱਲ ਕਹੀ ਹੈ ਕਿ ਤੈਨੂੰ ਆਪਣੇ ਭਰਾ ਫਿਲਪਸ ਦੀ ਬੀਵੀ ਹੈਰੋਦੀਆਸ ਨੂੰ ਬਤੌਰੇ ਬੀਵੀ ਰੱਖਣਾ ਰਵਾ ਨਹੀਂ ਹੈ। ਉਸ ਵੇਲੇ ਉਹ ਘਬਰਾ ਗਿਆ, ਉਹ ਬੜਾ ਪਰੇਸ਼ਾਨ ਹੋ ਗਿਆ। ਸਾਥੀਓ, ਆ ਗੱਲ ਯਾਦ ਰੱਖੋ ਕਿ ਬਾਦਸ਼ਾਹ ਦੇ ਸਾਹਮਣੇ ਆ ਗੱਲ ਕਹਿਣਾ ਕਿ ਤੂੰ ਗਲਤ ਹੈ, ਤੂੰ ਗੁਨਾਹ ਕੀਤਾ, ਇਸ ਤਰ੍ਹਾਂ ਦਾ ਕਲਾਮ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਪਰ ਅਸੀਂ ਵੇਖਦੇ ਕਿ ਯਹੋਨਾ ਨੇ ਬੜੀ ਦਲੇਰੀ ਤੇ ਜੁਰਅਤ ਦੇ ਨਾਲ ਲੋਕਾਂ ਵਿੱਚ ਤੋਬਾ ਦੀ ਮੁਨਾਦੀ ਕੀਤੀ। ਯਹੋਨਾ ਨੇ ਲੋਕਾਂ ਨੂੰ ਦੱਸਿਆ ਕਿ ਤੁਸਾਂ ਖੁਦਾ ਦੇ ਕਲਾਮ ਦੀ ਖਿਲਾਫ ਵਰਜ਼ੀ ਕੀਤੀ ਹੈ, ਖੁਦਾ ਦੇ ਹੁਕਮਾਂ ਨੂੰ ਤੋੜਿਆ ਹੈ, ਜਿਹਦੀ ਵਜ੍ਹਾ ਤੋਂ ਤੁਸੀਂ ਗੁਨਾਹਗਾਰ ਹੋ, ਸੋ ਤੁਸੀਂ ਆਪਣੀ ਬਦੀ ਤੋਂ ਬਾਜ਼ ਆਓ। ਸਾਥੀਓ, ਖੁਦਾਵੰਦ ਹਮੇਸ਼ਾ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਸੱਚੀ ਤੇ ਖਰੀ ਗੱਲ ਕਹਿੰਦੇ ਨੇ, ਜਿਹੜੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਨੇ। ਸਾਥੀਓ, ਅਗਰ ਸਾਡੀ ਜ਼ਿੰਦਗੀ ਵਿੱਚ ਕੋਈ ਐਸਾ ਮੌਕਾ ਹੈ ਕਿ ਸਾਨੂੰ ਕਿਸੇ ਨੂੰ ਦੱਸਣਾ ਪਏ ਕਿ ਉਹਨਾਂ ਨੇ ਗੁਨਾਹ ਕੀਤਾ ਹੈ, ਪਰ ਉਹ ਆਪਣੇ ਗੁਨਾਹ ਨੂੰ ਛੁਪਾਉਂਦੇ ਨੇ, ਉਹ ਆਪਣੀ ਬਦੀ ਤੋਂ ਬਾਜ਼ ਆਣ, ਕੀ ਅਸੀਂ ਉਸ ਵੇਲੇ ਯਹੋਨਾ ਵਾਂਗੂ ਲੋਕਾਂ ਸਾਹਮਣੇ ਇਹ ਗੱਲ ਕਹਾਂਗੇ ਕਿ ਸੱਚ ਕੀ ਹੈ ਤੇ ਝੂਠ ਕੀ ਹੈ? ਸਾਥੀਓ, ਖੁਦਾਵੰਦ ਹਮੇਸ਼ਾ ਸੱਚੇ ਲੋਕਾਂ ਨੂੰ ਪਸੰਦ ਕਰਦਾ ਹੈ। ਭਾਵੇਂ ਸੱਚ ਬੋਲਣ ਦੇ ਲਈ ਸਾਨੂੰ ਕਿੰਨੀ ਹੀ ਵੱਡੀ ਹੀ ਕੀਮਤ ਕਿਉਂ ਨਾ ਅਦਾ ਕਰਨੀ ਪਏ, ਅਸਾਂ ਸੱਚਾਈ ਨੂੰ ਨਹੀਂ ਛੁਪਾਉਣਾ। ਜਿਹੜੀ ਗੱਲ ਗਲਤ ਹੈ ਉਹਨੂੰ ਅਸਾਂ ਗਲਤੀ ਕਹਿਣਾ, ਤੇ ਜਿਹੜੀ ਗੱਲ ਸਹੀ ਹੈ ਸੱਚ ਹੈ ਉਹਨੂੰ ਅਸਾਂ ਸੱਚ ਹੀ ਕਹਿਣਾ। ਸੋ ਯਹੋਨਾ ਨੇ ਬਾਦਸ਼ਾਹ ਨੂੰ ਦੱਸਿਆ ਕਿ ਉਹਨੇ ਗੁਨਾਹ ਕੀਤਾ, ਉਹਦੇ ਤੇ ਉਹਦਾ ਗੁਨਾਹ ਜ਼ਾਹਿਰ ਕੀਤਾ। ਬਾਦਸ਼ਾਹ ਆਪਣੀ ਬੁਰੀ ਰਾਹ ਤੋਂ ਬਾਸ ਤੇ ਆਉਣਾ ਚਾਹੁੰਦਾ ਸੀ, ਉਹ ਆਪਣੀ ਬੁਰੀ ਰਾਹ ਨੂੰ ਤਰਕ ਤੇ ਕਰਨਾ ਚਾਹੁੰਦਾ ਸੀ, ਮਗਰ ਹੈਰੋਦੀਆਸ ਨੇ ਜਿਹਨੂੰ ਉਹਨੇ ਬਤੌਰੇ ਬੀਵੀ ਰੱਖਿਆ ਸੀ, ਉਹਨੇ ਉਹਨੂੰ ਇੰਜ ਕਰਨ ਤੋਂ ਮਨਾ ਕੀਤਾ, ਜਿਹਦੀ ਵਜ੍ਹਾ ਤੋਂ ਉਹਨੇ ਉਸ ਔਰਤ ਦੇ ਕਹਿਣ ਦੇ ਮੁਤਾਬਿਕ ਯਹੋਨਾ ਬਪਤਿਸਮਾ ਦੇਣ ਵਾਲੇ ਨੂੰ ਕੈਦ ਵਿੱਚ ਸੁੱਟ ਦਿੱਤਾ। ਹੈਰੋਦੀਸ ਬਾਦਸ਼ਾਹ ਨੇ ਤੇ ਹੈਰੋਦੀਆਸ ਨੇ ਜਿਨ੍ਹਾਂ ਨੇ ਬੁਰਾ ਕੰਮ ਕੀਤਾ ਸੀ, ਉਹਨਾਂ ਨੇ ਇਸ ਲਈ ਯਹੋਨਾ ਨੂੰ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਤਾਂ ਕਿ ਕਿਸੇ ਨੂੰ ਇਸ ਗੱਲ ਦਾ ਪਤਾ ਨਾ ਚੱਲੇ, ਯਹੋਨਾ ਲੋਕਾਂ ਨੂੰ ਨਾ ਦੱਸੇ। ਸੋ ਉਹਨਾਂ ਨੇ ਆਪਣੇ ਗੁਨਾਹ ਨੂੰ ਛੁਪਾਇਆ, ਉਹਨਾਂ ਨੇ ਆਪਣੀ ਬੁਰੀ ਰਾਹ ਨੂੰ ਤਰਕ ਨਾ ਕੀਤਾ, ਬਲਕਿ ਉਹ ਆਪਣੇ ਗੁਨਾਹ ਨੂੰ ਛੁਪਾਉਣ ਲੱਗੇ ਤੇ ਗੁਨਾਹ ਕਰਦੇ ਰਹੇ। ਸਾਥੀਓ, ਉਹਨਾਂ ਨੇ ਸੋਚਿਆ ਕਿ ਜਦੋਂ ਅਸੀਂ ਕੈਦਖਾਨੇ ਵਿੱਚ ਯਹੋਨਾ ਨੂੰ ਰੱਖਾਂਗੇ, ਉਹ ਆਖਿਰਕਾਰ ਉਸੇ ਜਗ੍ਹਾ ਤੇ ਮਰ ਜਾਏਗਾ ਤੇ ਫਿਰ ਸਾਨੂੰ ਕਿਸੇ ਦਾ ਡਰ ਨਹੀਂ ਰਹੇਗਾ। ਹੈਰੋਦੀਸ ਬਾਦਸ਼ਾਹ ਨੇ ਸਿਰਫ ਉਹਦੇ ਸ਼ਾਗਿਰਦਾਂ ਨੂੰ ਆ ਇਜਾਜ਼ਤ ਦਿੱਤੀ ਕਿ ਉਹ ਸਿਰਫ ਯਹੋਨਾ ਨੂੰ ਮਿਲ ਸਕਦੇ ਨੇ, ਜਦਕਿ ਹੋਰ ਕਿਸੇ ਨੂੰ ਇਜਾਜ਼ਤ ਨਹੀਂ ਸੀ। ਸਾਥੀਓ, ਉਹਨਾਂ ਦਿਨਾਂ ਵਿੱਚ ਹੀ ਯਿਸੂ ਮਸੀਹ ਜਗ੍ਹਾ ਬਾ ਜਗ੍ਹਾ, ਸ਼ਹਿਰ ਬਾ ਸ਼ਹਿਰ, ਗਾਓਂ ਗਾਓਂ ਖਿਦਮਤ ਕਰਨ ਦਿਆ ਸੀ, ਤੇ ਆਖਿਰਕਾਰ ਯਿਸੂ ਮਸੀਹ ਤੱਕ ਆ ਗੱਲ ਪਹੁੰਚੀ ਕਿ ਯਹੋਨਾ ਨੂੰ ਹੈਰੋਦੀਸ ਨੇ ਕੈਦਖਾਨੇ ਵਿੱਚ ਰੱਖਿਆ ਹੈ। ਪਰ ਅਸੀਂ ਵੇਖਦੇ ਕਿ ਯਿਸੂ ਮਸੀਹ ਉਹਦੇ ਕੋਲ ਨਾ ਆਇਆ, ਕੈਦ ਵਿੱਚ ਉਹਨੂੰ ਮਿਲਣ ਦੇ ਲਈ ਨਾ ਆਇਆ। ਤੇ ਜਦੋਂ ਯਹੋਨਾ ਨੇ ਔਰ ਫਿਰ ਦੂਜੇ ਸ਼ਾਗਿਰਦਾਂ ਨੇ ਆ ਵੇਖਿਆ ਕਿ ਯਿਸੂ ਮਸੀਹ ਯਹੋਨਾ ਦੀ ਆਜ਼ਾਦੀ ਵਾਸਤੇ ਕੁਝ ਨਹੀਂ ਕਰਨ ਦਿਆ, ਬਲਕਿ ਉਹਨੂੰ ਕੈਦ ਵਿੱਚ ਰਹਿਣ ਦੇ ਲਈ ਛੱਡ ਦਿੱਤਾ, ਉਸ ਵੇਲੇ ਨਾ ਸਿਰਫ ਯਹੋਨਾ ਦੇ ਜ਼ਿਹਨ ਵਿੱਚ ਬਲਕਿ ਦੂਜੇ ਸ਼ਾਗਿਰਦਾਂ ਦੇ ਜ਼ਿਹਨਾਂ ਵਿੱਚ ਵੀ ਬਹੁਤ ਸਾਰੇ ਸਵਾਲਾਤ ਪੈਦਾ ਹੋਏ। ਯਕੀਨਨ ਸਾਥੀਓ, ਤੁਹਾਡੇ ਜ਼ਿਹਨ ਵਿੱਚ ਵੀ ਆ ਸਵਾਲ ਪੈਦਾ ਹੋਇਆ ਹੈ ਕਿ ਆਖਿਰ ਯਿਸੂ ਮਸੀਹ ਨੇ ਕਿਉਂ ਯਹੋਨਾ ਦੇ ਲਈ ਕੁਝ ਨਾ ਕੀਤਾ। ਜਿਵੇਂ ਹੀ ਯਿਸੂ ਮਸੀਹ ਨੇ ਯਹੋਨਾ ਦੇ ਬਾਰੇ ਸੁਣਿਆ ਕਿ ਉਹਨੂੰ ਕੈਦ ਵਿੱਚ ਸੁੱਟਿਆ ਗਿਆ, ਯਿਸੂ ਮਸੀਹ ਕਿਉਂ ਨਹੀਂ ਉਹਨੂੰ ਆਜ਼ਾਦ ਕਰਵਾਉਣ ਦੇ ਲਈ ਹੈਰੋਦੀਸ ਬਾਦਸ਼ਾਹ ਦੇ ਕੋਲ ਗਿਆ, ਜਾਂ ਉਹਦੇ ਲਈ ਕਿਉਂ ਨਹੀਂ ਕੁਝ ਕੀਤਾ, ਔਰ ਫਿਰ ਉਹਨੂੰ ਮਿਲਣ ਦੇ ਲਈ ਕਿਉਂ ਨਾ ਗਿਆ। ਸਾਥੀਓ, ਜਿਸ ਤਰ੍ਹਾਂ ਅੱਜ ਅਸੀਂ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਹਾਂ, ਉਸੇ ਤਰ੍ਹਾਂ ਯਹੋਨਾ ਬਪਤਿਸਮਾ ਦੇਣ ਵਾਲਾ ਵੀ ਅਤੇ ਦੂਜੇ ਸ਼ਾਗਿਰਦ ਵੀ ਯਿਸੂ ਮਸੀਹ ਦੇ ਇਸ ਤਰਜ਼ ਅਮਲ ਨੂੰ ਸਮਝ ਨਾ ਪਾਏ। ਬੇਸ਼ੱਕ ਸਾਥੀਓ, ਯਹੋਨਾ ਬਪਤਿਸਮਾ ਦੇਣ ਵਾਲੇ ਨੇ ਇਨਸਾਨੀ ਗਰੂਰ ਅਤੇ ਇਖਤਿਆਰ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਰੱਖਿਆ। ਬੇਸ਼ੱਕ ਯਹੋਨਾ ਬਪਤਿਸਮਾ ਦੇਣ ਵਾਲੇ ਨੇ ਆਪਣੀ ਖਿਦਮਤ ਛੋਟੇ ਵੱਡੇ ਯਾਨੀ ਕਿ ਹਰ ਤਰ੍ਹਾਂ ਦੇ ਲੋਕਾਂ ਵਿੱਚ ਕੀਤੀ, ਔਰ ਫਿਰ ਅਸੀਂ ਵੇਖਦੇ ਕਿ ਹੈਰੋਦੀਸ ਬਾਦਸ਼ਾਹ ਨੂੰ ਉਹਨੇ ਉਹਦੇ ਗੁਨਾਹ ਦੀ ਵਜ੍ਹਾ ਤੋਂ ਝਿੜਕਿਆ, ਉਹਨੇ ਆਪਣੀ ਜਾਨ ਦੀ ਫਿਕਰ ਨਾ ਕੀਤੀ। ਜਿਹੜੇ ਕੰਮ ਦੇ ਲਈ ਉਹ ਆਇਆ ਸੀ ਉਹਨੂੰ ਉਹਨੇ ਦਲੇਰੀ ਦੇ ਨਾਲ ਸਰ ਅੰਜਾਮ ਦਿੱਤਾ, ਪਰ ਹੁਣ ਉਹ ਕੈਦਖਾਨੇ ਵਿੱਚ ਸੀ ਅਤੇ ਕੈਦਖਾਨੇ 'ਚੋਂ ਰਿਹਾਈ ਪਾਉਣਾ ਚਾਹੁੰਦਾ ਸੀ। ਮਗਰ ਉਹਨੇ ਵੇਖਿਆ ਕਿ ਮਸੀਹ 'ਤੇ ਤਾਲੀਮ ਦੇਣ ਅਤੇ ਬਿਮਾਰਾਂ ਨੂੰ ਸ਼ਿਫਾ ਬਖਸ਼ਣ ਅਤੇ ਸ਼ਾਗਿਰਦਾਂ ਨੂੰ ਤਰਬੀਅਤ ਦੇਣ ਵਿੱਚ ਮਸਰੂਫ਼ ਹੈ। ਆਹ ਸਭ ਕੁਝ ਨਾ ਸਿਰਫ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਸਮਝ ਤੋਂ ਬਾਲਾਤਰ ਸੀ, ਬਲਕਿ ਅੱਜ ਸਾਡੀ ਵੀ ਸਮਝ ਤੋਂ ਬਾਲਾਤਰ ਹੈ। ਸਾਥੀਓ, ਅਸੀਂ ਵੇਖਦੇ ਕਿ ਸ਼ੈਤਾਨੀ ਕੁਵਤਾਂ ਖੁਦਾਵੰਦ ਦੇ ਲੋਕਾਂ ਨੂੰ ਅਜ਼ੀਅਤ ਪਹੁੰਚਾਉਂਦੀਆਂ ਨੇ। ਜਦੋਂ ਅਸੀਂ ਵੇਖਦੇ ਹਾਂ ਕਿ ਖੁਦਾ ਦੇ ਲੋਕਾਂ ਨੂੰ ਲਾਨਤਾਨ ਕੀਤਾ ਜਾਂਦੀ ਹੈ, ਕਤਲ ਕੀਤਾ ਜਾਂਦੀ ਹੈ, ਖੁਦਾ ਦੇ ਲੋਕਾਂ ਨੂੰ ਰੱਦ ਕੀਤਾ ਜਾਂਦੀ ਹੈ, ਉਹਨਾਂ 'ਤੇ ਜ਼ੁਲਮ ਤਸ਼ੱਦਦ ਕੀਤਾ ਜਾਂਦਾ ਹੈ, ਉਸ ਵੇਲੇ ਅਸੀਂ ਆਹੀ ਸਵਾਲ ਕਰਦੇ ਹਾਂ ਕਿ ਖੁਦਾਵੰਦ ਕਿਉਂ ਨਹੀਂ ਕੁਝ ਕਰਾਉਂਦੇ ਆ। ਸਾਥੀਓ, ਸ਼ਾਇਦ ਇਸ ਤਰ੍ਹਾਂ ਦੇ ਹਾਲਾਤ ਵਿੱਚ ਅਸੀਂ ਮਾਯੂਸ ਹੋ ਜਾਈਏ, ਪਰ ਯਾਦ ਰੱਖੋ ਕਿ ਖੁਦਾਵੰਦ ਸਾਨੂੰ ਕੋਈ ਅਹਿਮ ਗੱਲ ਸਮਝਾਉਣਾ ਚਾਹੁੰਦਾ ਹੈ। ਖੁਦਾਵੰਦ ਸਾਡੇ 'ਤੇ ਗਹਿਰਾ ਮੁਕਾਸ਼ਵਾ ਜ਼ਾਹਿਰ ਕਰਨਾ ਚਾਹੁੰਦਾ ਹੈ। ਖੁਦਾਵੰਦ ਸਾਡੇ ਈਮਾਨ ਨੂੰ ਮਜ਼ਬੂਤ ਕਰਨ ਦੇ ਲਈ ਬੜਾ ਵੱਡਾ ਪੈਗਾਮ ਦੇਣਾ ਚਾਹੁੰਦਾ ਹੈ। ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਜਦੋਂ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਸ਼ਾਗਿਰਦ ਨੂੰ ਕੈਦਖਾਨੇ ਵਿੱਚ ਮਿਲਣ ਦੇ ਲਈ ਆਏ, ਉਸ ਵੇਲੇ ਉਹਨੇ ਉਹਨਾਂ ਨੂੰ ਆਹ ਗੱਲ ਕਹੀ ਕਿ ਤੁਸੀਂ ਮੇਰਾ ਪੈਗਾਮ ਲੈ ਕੇ ਯਿਸੂ ਦੇ ਕੋਲ ਜਾਓ ਅਤੇ ਉਹਨੂੰ ਪੁੱਛੋ ਕਿ ਆਉਣ ਵਾਲਾ ਤੂੰ ਹੀ ਹੈ ਜਾਂ ਅਸੀਂ ਕਿਸੇ ਹੋਰ ਦੀ ਰਾਹ ਵੇਖੀਏ। ਸਾਥੀਓ, ਅਸੀਂ ਵੇਖਦੇ ਕਿ ਯਹੋਨਾ ਨੇ ਤਾਂ ਖੁਦ ਯਿਸੂ ਮਸੀਹ ਨੂੰ ਬਪਤਿਸਮਾ ਦਿੱਤਾ ਸੀ, ਔਰ ਫਿਰ ਉਹਨੇ ਖੁਦ ਆਸਮਾਨ ਤੋਂ ਆਹ ਆਵਾਜ਼ ਸੁਣੀ ਸੀ ਕਿ ਆਹ ਮੇਰਾ ਪਿਆਰਾ ਬੇਟਾ ਹੈ ਜਿਹਦੇ ਤੋਂ ਮੈਂ ਖੁਸ਼ ਹਾਂ, ਔਰ ਫਿਰ ਉਹਨੇ ਖੁਦ ਯਿਸੂ ਮਸੀਹ ਦੇ ਉੱਤੇ ਰੂਹ ਨੂੰ ਕਬੂਤਰ ਦੀ ਸੂਰਤ ਵਿੱਚ ਆਉਂਦੇ ਵੇਖਿਆ, ਔਰ ਫਿਰ ਉਹਨੇ ਯਿਸੂ ਮਸੀਹ ਦੇ ਬਾਰੇ ਅਗਵਾਹੀ ਵੀ ਦਿੱਤੀ ਸੀ, ਯਿਸੂ ਮਸੀਹ ਦੇ ਹੱਕ ਵਿੱਚ ਆ ਗੱਲ ਕਹੀ ਸੀ। ਅਗਰ ਅਸੀਂ ਯਹੋਨਾ ਦੀ ਅੰਜੀਲ ਦੇ ਪਹਿਲੇ ਬਾਬ ਦੀ 27ਵੀਂ ਅਧ ਪੜ੍ਹੀਏ ਤਾਂ ਇੱਥੇ ਲਿਖਿਆ ਕਿ ਉਹਨੇ ਆਹ ਗੱਲ ਕਹੀ ਕਿ ਵੇਖੋ ਆਹ ਖੁਦਾ ਦਾ ਬਰਾ ਹੈ ਜਿਹੜਾ ਦੁਨੀਆਂ ਦੇ ਗੁਨਾਹਾਂ ਨੂੰ ਲੈ ਜਾਂਦਾ ਹੈ, ਮੇਰੇ ਬਾਅਦ ਆਉਣ ਵਾਲਾ ਜਿਹਦੀ ਜੁੱਤੀ ਦਾ ਤਸਮਾ ਮੈਂ ਖੁੱਲ੍ਹਣ ਦੇ ਲਾਇਕ ਨਹੀਂ ਹਾਂ। ਸੋ ਅਸੀਂ ਵੇਖਦੇ ਕਿ ਉਹਨੇ ਖੁਦ ਯਿਸੂ ਮਸੀਹ ਨੂੰ ਬਪਤਿਸਮਾ ਦਿੱਤਾ, ਔਰ ਫਿਰ ਰੂਹ ਨੂੰ ਕਬੂਤਰ ਦੀ ਸੂਰਤ ਵਿੱਚ ਉਹਦੇ ਉੱਤੇ ਆਉਂਦੇ ਵੇਖਿਆ, ਆਸਮਾਨ ਤੋਂ ਆਵਾਜ਼ ਸੁਣੀ, ਫਿਰ ਉਹਦੇ ਬਾਰੇ ਆ ਗੱਲ ਕੀ ਕਿਹਾ ਖੁਦਾ ਦਾ ਬਰਾ ਹੈ ਜਿਹੜਾ ਦੁਨੀਆਂ ਦੇ ਗੁਨਾਹਾਂ ਨੂੰ ਲੈ ਜਾਂਦਾ ਹੈ। ਹੁਣ ਉਹ ਆਹ ਸਵਾਲ ਪੁੱਛਣ ਦਿਆ ਹੈ ਆਪਣੇ ਸ਼ਾਗਿਰਦਾਂ ਨੂੰ, ਕਹਿੰਦੇ ਆ ਕਿ ਤੁਸੀਂ ਮੇਰਾ ਆ ਪੈਗਾਮ ਯਿਸੂ ਦੇ ਕੋਲ ਲੈ ਕੇ ਜਾਓ ਅਤੇ ਉਹਨੂੰ ਪੁੱਛੋ ਕਿ ਕੀ ਆਉਣ ਵਾਲਾ ਤੂੰ ਹੀ ਹੈ ਜਾਂ ਫਿਰ ਅਸੀਂ ਕਿਸੇ ਹੋਰ ਦੀ ਰਾਹ ਵੇਖੀਏ। ਸਾਥੀਓ, ਇੱਥੇ ਆ ਸਵਾਲ ਪੈਦਾ ਹੁੰਦਾ ਹੈ ਕਿ ਅਗਰ ਯਹੋਨਾ ਬਪਤਿਸਮਾ ਦੇਣ ਵਾਲਾ ਜਿਹੜਾ ਕਿ ਇੱਕ ਵਫ਼ਾਦਾਰ ਸ਼ਖਸ ਸੀ, ਅਗਰ ਉਹ ਯਿਸੂ ਮਸੀਹ ਨੂੰ ਪਛਾਣਨ ਵਿੱਚ ਨਾਕਾਮ ਰਿਹਾ ਤਾਂ ਫਿਰ ਆਵਾਮ ਤੋਂ ਕੀ ਤਵੱਕਾ ਕੀਤੀ ਜਾ ਸਕਦੀ ਹੈ। ਸੋ ਅਸੀਂ ਵੇਖਦੇ ਹਾਂ ਕਿ ਜਦੋਂ ਯਹੋਨਾ ਦਾ ਪੈਗਾਮ ਸ਼ਾਗਿਰਦ ਯਿਸੂ ਮਸੀਹ ਦੇ ਕੋਲ ਲੈ ਕੇ ਆਏ ਤਾਂ ਉਸ ਵੇਲੇ ਯਿਸੂ ਮਸੀਹ ਨੇ ਉਹ ਸਵਾਲ ਜਦੋਂ ਸੁਣਿਆ ਉਸ ਵੇਲੇ ਉਹਨਾਂ ਨੂੰ ਫੌਰਨ ਜਵਾਬ ਨਾ ਦਿੱਤਾ। ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 259 ਵਿੱਚ ਆ ਗੱਲ ਲਿਖਦੀ ਹੈ ਕਿ ਯਿਸੂ ਮਸੀਹ ਨੇ ਯਹੋਨਾ ਦੇ ਸ਼ਾਗਿਰਦਾਂ ਦੇ ਸਵਾਲ ਦਾ ਫੌਰਨ ਜਵਾਬ ਨਾ ਦਿੱਤਾ, ਬਲਕਿ ਉਹ ਖਾਮੋਸ਼ੀ ਨਾਲ ਖੜਾ ਰਿਹਾ। ਕੁਝ ਦੇਰ ਦੇ ਬਾਅਦ ਤਰ੍ਹਾਂ ਤਰ੍ਹਾਂ ਦੇ ਬਿਮਾਰ, ਤਰ੍ਹਾਂ ਤਰ੍ਹਾਂ ਦੀ ਤਕਲੀਫਾਂ ਵਿੱਚ ਮੁਬਤਲਾ ਲੋਕ ਉਹਦੇ ਕੋਲ ਆਏ ਤਾਂ ਕਿ ਉਹਦੇ ਕੋਲੋਂ ਸ਼ਿਫਾ ਪਾ ਸਕਣ। ਯਿਸੂ ਮਸੀਹ ਜਿਹੜਾ ਤਬੀਬ ਆਜ਼ਮ ਹੈ, ਉਹਨੇ ਬਿਮਾਰਾਂ ਨੂੰ ਸ਼ਿਫਾ ਦਿੱਤੀ। ਅਤੇ ਜਦੋਂ ਯਿਸੂ ਮਸੀਹ ਨੇ ਬਿਮਾਰਾਂ ਨੂੰ ਸ਼ਿਫਾ ਦੇ ਦਿੱਤੀ, ਉਸ ਵੇਲੇ ਉਹਨੇ ਸ਼ਾਗਿਰਦਾਂ ਨੂੰ ਕਿਹਾ ਕਿ ਜੋ ਕੁਝ ਤੁਸੀਂ ਆਪਣੇ ਅੱਖਾਂ ਨਾਲ ਵੇਖਿਆ ਅਤੇ ਕੰਨਾਂ ਨਾਲ ਸੁਣਿਆ ਉਹ ਉਹਨੂੰ ਦੱਸੋ। ਸਾਥੀ, ਉਹ ਲੂਕਾ ਦੀ ਅੰਜੀਲ ਦੇ 7 ਬਾਬ ਦੀ 3 ਆਇਤ ਵਿੱਚ ਲਿਖਿਆ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਜੋ ਕੁਝ ਤੁਸੀਂ ਵੇਖਿਆ ਸੁਣਿਆ ਉਹ ਜਾ ਕੇ ਯਹੋਨਾ ਨੂੰ ਦੱਸੋ, ਤੇ ਆ ਵੀ ਗੱਲ ਕਹੋ ਕਿ ਮੁਬਾਰਕ ਨੇ ਉਹ ਜਿਹੜੇ ਮੇਰੇ ਸਬਬ ਤੋਂ ਠੋਕਰ ਨਾ ਖਾਣ। ਸਾਥੀਓ, ਸ਼ਾਗਿਰਦਾਂ ਨੇ ਯਹੋਨਾ ਨੂੰ ਉਹ ਸਭ ਕੁਝ ਦੱਸਿਆ ਜੋ ਕੁਝ ਉਹਨਾਂ ਨੇ ਵੇਖਿਆ ਸੀ ਅਤੇ ਜੋ ਕੁਝ ਉਹਨਾਂ ਨੇ ਸੁਣਿਆ ਸੀ। ਅਸੀਂ ਵੇਖਦੇ ਹਾਂ ਕਿ ਖੁਦਾਵੰਦ ਨੇ ਆਪਣੇ ਬੰਦਾ ਯਹੋਨਾ ਬਪਤਿਸਮਾ ਦੇਣ ਵਾਲੇ ਨੂੰ ਬੜੀ ਬਰਕਤ ਬਖਸ਼ੀ ਸੀ। ਉਹਨੂੰ ਉਹਦੀ ਪੈਦਾਇਸ਼ ਤੋਂ ਪਹਿਲਾਂ ਹੀ ਆਪਣੀ ਖਿਦਮਤ ਦੇ ਲਈ ਮਖਸੂਸ ਕਰ ਦਿੱਤਾ ਸੀ। ਯਹੋਨਾ ਦੀ ਅੰਜੀਲ ਦੇ 7 ਬਾਬ ਦੀ 28 ਵਿੱਚ ਅਸੀਂ ਆ ਗੱਲ ਪੜ੍ਹਨੇ ਹਾਂ ਯਹੋਨਾ ਦੇ ਬਾਰੇ ਕਿ ਜਿਹੜੇ ਔਰਤਾਂ ਤੋਂ ਪੈਦਾ ਹੋਏ ਨੇ ਉਹਨਾਂ 'ਚੋਂ ਯਹੋਨਾ ਬਪਤਿਸਮਾ ਦੇਣ ਵਾਲੇ ਤੋਂ ਕੋਈ ਵੱਡਾ ਨਹੀਂ। ਅਤੇ ਲੂਕਾ ਦੀ ਅੰਜੀਲ ਦੇ 1 ਬਾਬ ਦੀ 15ਵੀਂ ਆਇਤ ਵਿੱਚ ਲਿਖਿਆ ਕਿ ਯਹੋਨਾ ਦੀ ਪੈਦਾਇਸ਼ ਤੋਂ ਪੇਸ਼ਤਰ ਯਹੋਨਾ ਦੇ ਬਾਪ ਜ਼ਿਕਰੀਆ ਦੇ ਨਾਲ ਫਰਿਸ਼ਤੇ ਨੇ ਅਕਲਾਮ ਕੀਤਾ ਕਿ ਉਹ ਖੁਦਾਵੰਦ ਦੇ ਹਜ਼ੂਰ ਵਿੱਚ ਬਜ਼ੁਰਗ ਹੋਏਗਾ। ਸਾਥੀਓ, ਖੁਦਾ ਦੀ ਨਜ਼ਰ ਵਿੱਚ ਬਜ਼ੁਰਗੀ ਜਾਂ ਬਜ਼ੁਰਗੀ ਕੀ ਹੈ? ਬਜ਼ੁਰਗ ਜਾਂ ਬਜ਼ੁਰਗੀ ਦਾ ਜਿਹੜਾ ਮਤਲਬ ਹੈ ਉਹ ਹੈ ਅਜ਼ਮਤ, ਸ਼ਾਨੋ ਸ਼ੌਕਤ ਜਾਂ ਅਜ਼ੀਮ। ਸੋ ਇਹਦਾ ਮਤਲਬ ਹੈ ਕਿ ਉਹ ਆਪਣੀ ਪੈਦਾਇਸ਼ ਤੋਂ ਪਹਿਲਾਂ ਹੀ ਇਸ ਗੱਲ ਦੇ ਲਈ ਮਖਸੂਸ ਕੀਤਾ ਗਿਆ ਕਿ ਖੁਦਾਵੰਦ ਉਹਨੂੰ ਸਰਬੁਲੰਦ ਕਰੇਗਾ, ਖੁਦਾਵੰਦ ਉਹਦੀ ਜ਼ਿੰਦਗੀ 'ਚੋਂ ਆਪਣੇ ਜਲਾਲ ਨੂੰ ਜ਼ਾਹਿਰ ਕਰੇਗਾ। ਸਾਥੀਓ, ਇਸ ਮਸੀਹ ਨੇ ਫਰਮਾਇਆ ਕਿ ਯਹੋਨਾ ਨਬੀਆਂ 'ਚੋਂ ਸਭ ਤੋਂ ਵੱਡਾ ਹੈ। ਆ ਗੱਲ ਯਾਦ ਰੱਖੋ ਕਿ ਯਹੋਨਾ ਬਪਤਿਸਮਾ ਦੇਣ ਵਾਲਾ ਆਸਮਾਨ ਦੀ ਬਾਦਸ਼ਾਹੀ ਵਿੱਚ ਆਲਾ ਮਕਾਮ ਰੱਖੇਗਾ। ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਹੈਰੋਦੀਸ ਦੇ ਜਨਮ ਦਿਨ 'ਤੇ ਜਦੋਂ ਬਹੁਤ ਸਾਰੇ ਲੋਕ ਉੱਥੇ ਮੌਜੂਦ ਸਨ, ਬੜੀ ਵੱਡੀ ਜ਼ਿਆਫਤ ਤਿਆਰ ਕੀਤੀ ਗਈ ਸੀ। ਜਦੋਂ ਜ਼ਿਆਫਤ ਵਿੱਚ ਲੋਕ ਖਾਣ ਪੀਂਦੇ ਸਨ, ਉਸ ਵੇਲੇ ਹੈਰੋਦਿਆਸ ਦੀ ਬੇਟੀ ਨੇ ਮਹਿਮਾਨਾਂ ਨੂੰ ਆਪਣੇ ਨਾਚ ਰੰਗ ਨਾਲ ਖੁਸ਼ ਕੀਤਾ। ਔਰ ਫਿਰ ਬਾਦਸ਼ਾਹ ਨੇ ਜਦੋਂ ਉਹਨੂੰ ਕਿਹਾ ਕਿ ਮੰਗ, ਤੂੰ ਮੇਰੇ ਕੋਲ ਕੀ ਮੰਗਣੀ ਹੈ, ਮੈਂ ਕਸਮ ਖਾਣਾ ਵਾਂ ਕਿ ਮੈਂ ਆਪਣੀ ਅੱਧੀ ਸਲਤਨਤ ਵੀ ਤੈਨੂੰ ਦੇਣ ਦੇ ਲਈ ਤਿਆਰ ਹਾਂ। ਮਗਰ ਹੈਰੋਦਿਆਸ ਦੀ ਬੇਟੀ ਨੇ ਆਪਣੀ ਮਾਂ ਦੇ ਕਹਿਣ ਦੇ ਮੁਤਾਬਿਕ ਆਹ ਗੱਲ ਕਹੀ ਕਿ ਇਹ ਬਾਦਸ਼ਾਹ, ਮੈਂ ਇਹ ਚਾਹੁੰਦੀ ਹਾਂ ਕਿ ਯਹੋਨਾ ਦਾ ਸਰਕਲਮ ਕੀਤਾ ਜਾਏ। ਸੋ ਬਾਦਸ਼ਾਹ ਨੇ ਆਪਣੀ ਗੱਲ ਰੱਖਣ ਦੇ ਲਈ, ਆਪਣੀ ਇੱਜ਼ਤ ਬਚਾਉਣ ਦੇ ਲਈ ਆਪਣੇ ਕੋਲ ਨੂੰ ਪੂਰਾ ਕੀਤਾ ਅਤੇ ਉਹਦੇ ਕਹਿਣ ਦੇ ਮੁਤਾਬਿਕ ਆਖਿਰਕਾਰ ਯਹੋਨਾ ਦਾ ਸਿਰ ਕਲਮ ਕਰਨ ਦਾ ਹੁਕਮ ਦਿੱਤਾ। ਔਰ ਫਿਰ ਉਹਦਾ ਸਿਰ ਕੱਟ ਕੇ ਫੌਰਨ ਬਾਦਸ਼ਾਹ ਅਤੇ ਮਹਿਮਾਨਾਂ ਦੇ ਸਾਹਮਣੇ ਲਿਆਇਆ ਗਿਆ। ਸਾਥੀਓ, ਯਕੀਨਨ ਯਹੋਨਾ ਬਪਤਿਸਮਾ ਦੇਣ ਵਾਲਾ ਸ਼ਹੀਦ ਹੋਇਆ, ਉਹ ਖੁਦਾ ਦੀ ਰਾਹ ਵਿੱਚ ਕੁਰਬਾਨ ਹੋ ਗਿਆ, ਉਹਨੂੰ ਸੱਚ ਗੱਲ ਕਹਿਣ ਦੀ ਸਜ਼ਾ ਮਿਲੀ। ਪਰ ਅਸੀਂ ਵੇਖਦੇ ਕਿ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਜ਼ਿੰਦਗੀ ਸਾਡੇ ਲਈ ਇੱਕ ਬੜਾ ਵੱਡਾ ਪੈਗਾਮ ਰੱਖਦੀ ਹੈ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਸਾਨੂੰ ਆਹ ਗੱਲ ਦੱਸਦੀ ਹੈ ਕਿ ਖੁਦਾ ਨੇ ਯਹੋਨਾ ਬਪਤਿਸਮਾ ਦੇਣ ਵਾਲੇ ਨੂੰ ਕਿਉਂ ਕੈਦੇ ਤਨਹਾਈ ਵਿੱਚ ਮਰਨ ਦੇ ਲਈ ਛੱਡ ਦਿੱਤਾ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕਿਉਂ ਮੰਗ ਦੇ ਸਫ਼ਾ ਨੰਬਰ 269 ਵਿੱਚ ਆ ਗੱਲ ਲਿਖਦੀ ਹੈ ਕਿ ਸਾਡੇ ਇਨਸਾਨੀ ਜ਼ਿਹਨ ਇਸ ਰਾਜ਼ ਨੂੰ ਸਮਝਣ ਤੋਂ ਕਾਸਰ ਨੇ, ਮਗਰ ਇਸ ਤੋਂ ਖੁਦਾ ਤੇ ਸਾਡਾ ਈਮਾਨ ਆਹ ਸੋਚ ਕੇ ਘੱਟ ਨਹੀਂ ਹੋਣਾ ਚਾਹੀਦਾ ਕਿ ਯਹੋਨਾ ਦੀ ਕਿਸਮਤ ਵਿੱਚ ਦੁੱਖਾਂ ਦੇ ਸਿਵਾ ਕੁਝ ਵੀ ਨਹੀਂ ਸੀ। ਸਾਰੇ ਜਿਹੜੇ ਮਸੀਹ ਦੀ ਪੈਰਵੀ ਕਰਦੇ ਨੇ ਇਸ ਕੁਰਬਾਨੀ ਦੇ ਇਵਜ਼ ਜ਼ਿੰਦਗੀ ਦਾ ਤਾਜ ਪਾਣਗੇ। ਯਹੋਨਾ ਬਪਤਿਸਮਾ ਦੇਣ ਵਾਲੇ ਦੀ ਜਵਾਨੀ, ਬਚਪਨ ਦੋਵੇਂ ਹੀ ਮੁਸਤਕਿਲ ਮਿਜ਼ਾਜੀ ਤੇ ਇਖਲਾਕੀ ਕੁਵਤ ਦਾ ਨਮੂਨਾ ਸੀ। ਜਦੋਂ ਉਹਦੀ ਆਵਾਜ਼ ਕਿ ਖੁਦਾ ਦੀ ਰਾਹ ਤਿਆਰ ਕਰੋ ਤੇ ਉਹਦੇ ਰਸਤੇ ਸਿੱਧੇ ਬਣਾਓ ਬਿਆਬਾਨ ਵਿੱਚ ਸੁਣੀ ਗਈ, ਉਸ ਵੇਲੇ ਸ਼ੈਤਾਨ ਵੀ ਘਬਰਾ ਉੱਠਿਆ। ਯਹੋਨਾ ਨੇ ਜਦੋਂ ਇਨਸਾਨਾਂ ਤੇ ਗੁਨਾਹ ਦੀ ਸੂਰਤ ਜ਼ਾਹਿਰ ਕੀਤੀ, ਉਸ ਵੇਲੇ ਉਹ ਕਾਂਪ ਉੱਠੇ। ਬਥੇਰੀਆਂ ਨੇ ਜਿਹੜੇ ਅਬਲੀਸ ਦੇ ਕਬਜ਼ੇ ਵਿੱਚ ਸਨ, ਖੁਦ ਨੂੰ ਉਸ ਤੋਂ ਆਜ਼ਾਦ ਕਰਾ ਲਿਆ। ਅਬਲੀਸ ਤੇ ਕੋਸ਼ਿਸ਼ ਕਰਨ ਦਿਆ ਸੀ ਕਿ ਯਹੋਨਾ ਨੂੰ ਖੁਦਾ ਤੋਂ ਦੂਰ ਕਰ ਦੇਵੇ, ਮਗਰ ਉਹਨੂੰ ਸ਼ਿਕਸਤ ਹੋਈ। ਬੇਸ਼ੱਕ ਯਿਸੂ ਮਸੀਹ ਨੇ ਆਪਣੇ ਖਾਦਮ ਨੂੰ ਛੁਡਾਉਣ ਦੇ ਲਈ ਮੁਦਾਖਲਤ ਨਾ ਕੀਤੀ, ਕਿਉਂਕਿ ਉਹ ਜਾਣਦਾ ਸੀ ਕਿ ਯਹੋਨਾ ਆਜ਼ਮਾਇਸ਼ ਵਿੱਚ ਕਾਮਯਾਬ ਹੋਏਗਾ। ਯਿਸੂ ਮਸੀਹ ਤੇ ਖੁਦ ਜੇਲ੍ਹ ਵਿੱਚ ਆ ਕੇ ਯਹੋਨਾ ਬਪਤਿਸਮਾ ਦੇਣ ਵਾਲੇ ਦੀ ਉਦਾਸੀ ਨੂੰ ਖੁਸ਼ੀ ਵਿੱਚ ਤਬਦੀਲ ਕਰਕੇ ਆਜ਼ਾਦ ਵੀ ਕਰਵਾ ਸਕਦਾ ਸੀ, ਮਗਰ ਉਹਨਾਂ ਦੀ ਖਾਤਰ ਜਿਹੜੇ ਬਾਅਦ ਵਿੱਚ ਯਹੋਨਾ ਦੀ ਤਰ੍ਹਾਂ ਮੌਤ ਦੀ ਕੈਦ ਬਰਦਾਸ਼ਤ ਕਰਨ ਨੂੰ ਸਨ, ਯਹੋਨਾ ਨੂੰ ਜਾਮੇ ਸ਼ਹਾਦਤ ਨੋਸ਼ ਕਰਨ ਦਿੱਤਾ। ਯਿਸੂ ਮਸੀਹ ਦੇ ਪੈਰੋਕਾਰ ਭਾਵੇਂ ਉਹ ਕਿੰਨੇ ਹੀ ਵੱਡੀ ਮੁਸੀਬਤ ਵਿੱਚ ਕਿਉਂ ਨਾ ਹੋਣ, ਜਾਂ ਤਲਵਾਰ ਦੇ ਨਾਲ ਕਿਉਂ ਨਾ ਮਾਰੇ ਜਾਣ, ਕੈਦਖਾਨੇ ਵਿੱਚ ਹੀ ਕਿਉਂ ਨਾ ਸੁੱਟੇ ਜਾਣ, ਭਾਵੇਂ ਇਨਸਾਨ ਕਿਉਂ ਨਾ ਤਰਕ ਕਰ ਦੇਵੇ, ਉਹਨਾਂ ਸਾਰਿਆਂ ਦੇ ਲਈ ਯਹੋਨਾ ਦਾ ਤਜਰਬਾ ਕਿੰਨਾ ਹੀ ਹੌਸਲਾ ਅਫਜ਼ਾਈ ਦਾ ਪੈਗਾਮ ਹੈ, ਜਿਹਦੇ ਬਾਰੇ ਵਿੱਚ ਯਿਸੂ ਮਸੀਹ ਨੇ ਫਰਮਾਇਆ ਕਿ ਜਿੰਨੇ ਔਰਤਾਂ ਤੋਂ ਪੈਦਾ ਹੋਏ ਯਹੋਨਾ ਉਹਨਾਂ 'ਚੋਂ ਸਭ ਤੋਂ ਵੱਡਾ ਹੈ। ਔਰ ਫਿਰ ਸਾਥੀ, ਉਹ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਵੀ ਗੱਲ ਲਿਖਦੀ ਹੈ ਕਿ ਅਬਲੀਸ ਇਸ ਗੱਲ ਤੋਂ ਤੇ ਖੁਸ਼ ਸੀ ਕਿ ਉਹ ਯਹੋਨਾ ਤੇ ਆਫਤ ਲਿਆ ਕੇ ਮਸੀਹ ਨੂੰ ਰੰਜੀਦਾ ਕਰਨ ਵਿੱਚ ਕਾਮਯਾਬ ਹੋ ਗਿਆ ਹੈ, ਮਗਰ ਉਹ ਯਹੋਨਾ ਤੇ ਗਾਲੀ ਬਣਾ ਸਕਿਆ। ਯਹੋਨਾ ਨੂੰ ਮੌਤ ਨੇ ਐਸੀ ਜਗ੍ਹਾ ਪਹੁੰਚਾ ਦਿੱਤਾ ਜਿੱਥੇ ਉਹ ਆਜ਼ਮਾਇਸ਼ ਦੀ ਕੁਵਤ ਤੋਂ ਬਿਲਕੁਲ ਆਜ਼ਾਦ ਸੀ, ਯਾਨੀ ਉਹ ਆਜ਼ਮਾਇਸ਼ ਤੋਂ ਇੰਨੀ ਦੂਰ ਚਲਾ ਗਿਆ ਜਿੱਥੇ ਆਜ਼ਮਾਇਸ਼ ਪਹੁੰਚ ਨਹੀਂ ਸਕਦੀ। ਯਹੋਨਾ ਦੇ ਲਈ ਬੇਸ਼ੱਕ ਕੋਈ ਮੌਜਜ਼ਾ ਨਾ ਕੀਤਾ ਗਿਆ, ਮਗਰ ਯਾਦ ਰਹੇ ਕਿ ਖੁਦਾ ਨੇ ਉਹਨੂੰ ਕਦੀ ਵੀ ਤਰਕ ਨਾ ਕੀਤਾ। ਆਸਮਾਨੀ ਫਰਿਸ਼ਤੇ ਹਰ ਵੇਲੇ ਉਹਦੀ ਸੋਬਤ ਵਿੱਚ ਰਹਿੰਦੇ ਸਨ, ਉਹੀ ਉਹਦੇ ਸਾਹਮਣੇ ਯਿਸੂ ਮਸੀਹ ਦੇ ਕੀਮਤੀ ਵਾਅਦੇ ਆਸ਼ਕਾਰਾ ਕਰਦੇ ਸਨ, ਆਹੀ ਵਾਅਦੇ ਉਹਦਾ ਸਹਾਰਾ ਸਨ, ਇਸ ਲਈ ਉਹ ਖੁਦਾ ਦੇ ਨਾਲ ਵਫ਼ਾਦਾਰ ਰਿਹਾ। ਸੋ ਸਾਥੀਓ, ਨਾ ਸਿਰਫ ਯਹੋਨਾ ਦੇ ਲਈ ਬਲਕਿ ਅੱਜ ਸਾਡੇ ਲਈ ਵੀ ਖੁਦਾ ਦਾ ਆ ਵਾਅਦਾ ਪਾਇਆ ਜਾਂਦਾ ਹੈ ਕਿ ਵੇਖੋ ਮੈਂ ਦੁਨੀਆ ਦੇ ਆਖਰ ਤੱਕ ਹਮੇਸ਼ਾ ਤੁਹਾਡੇ ਨਾਲ ਹਾਂ। ਔਰ ਫਿਰ ਆਖਰ ਵਿੱਚ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਨਾ ਹਜ਼ਰਤ ਹਨੂਕ ਜਿਹਨੂੰ ਖੁਦਾ ਨੇ ਆਸਮਾਨ ਤੇ ਜ਼ਿੰਦਾ ਉਠਾ ਲਿਆ ਸੀ ਤੇ ਨਾ ਹੀ ਏਲੀਆ ਨਬੀ ਜਿਹਨੂੰ ਖੁਦਾ ਨੇ ਅੱਗ ਦੇ ਰੱਥ ਵਿੱਚ ਆਸਮਾਨ ਤੋਂ ਉਠਾ ਲਿਆ ਸੀ। ਯਹੋਨਾ ਬਪਤਿਸਮਾ ਦੇਣ ਵਾਲੇ ਤੋਂ ਬਜ਼ੁਰਗ ਤਰ ਨੇ ਜਿਹਨੇ ਕੈਦ ਤਨਹਾਈ ਵਿੱਚ ਜਾਣ ਦਿੱਤੀ। ਸੋ ਸਾਥੀਓ, ਯਹੋਨਾ ਬਪਤਿਸਮਾ ਦੇਣ ਵਾਲੇ ਦੀ ਜ਼ਿੰਦਗੀ ਤੋਂ ਅਸੀਂ ਇਹ ਵੀ ਗੱਲ ਸਿੱਖਨੇ ਹਾਂ ਕਿ ਅਸਾਂ ਨਾ ਸਿਰਫ ਯਿਸੂ ਮਸੀਹ ਤੇ ਇਮਾਨ ਲਿਆਉਣਾ ਹੈ ਬਲਕਿ ਉਹਦੀ ਖਾਤਰ ਦੁੱਖ ਵੀ ਸਹਿਣਾ ਹੈ। ਯਾਦ ਰੱਖੋ, ਜਿਹੜੇ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇ ਦਿੰਦੇ ਨੇ, ਖੁਦਾਵੰਦ ਉਹਨਾਂ ਨੂੰ ਆਪਣੇ ਵਾਅਦੇ ਦੇ ਮੁਤਾਬਿਕ ਜ਼ਿੰਦਗੀ ਦਾ ਤਾਜ ਦੇਵੇਗਾ। ਉਹਦਾ ਆ ਫਰਮਾਨ ਹੈ ਕਿ ਜਾਨ ਦੇਣ ਤੱਕ ਮੇਰੇ ਨਾਲ ਵਫ਼ਾਦਾਰ ਹੈ ਅਤੇ ਮੈਂ ਤੈਨੂੰ ਜ਼ਿੰਦਗੀ ਦਾ ਤਾਜ ਦੇਵਾਂਗਾ। ਸੋ ਆਓ ਅਸੀਂ ਯਹੋਨਾ ਬਪਤਿਸਮਾ ਦੇਣ ਵਾਲੀ ਦੀ ਜ਼ਿੰਦਗੀ ਨੂੰ ਆਪਣੇ ਸਾਹਮਣੇ ਰੱਖਦੇ ਹੋਇਆਂ ਦਿਆਨਤਦਾਰੀ ਦੀ ਜ਼ਿੰਦਗੀ ਗੁਜ਼ਾਰੀਏ, ਖੁਦਾ ਦੇ ਕਲਾਮ 'ਤੇ ਅਮਲ ਕਰੀਏ, ਖੁਦਾ ਦੇ ਨਾਲ ਵਫ਼ਾਦਾਰ ਰਹੀਏ। ਭਾਵੇਂ ਸਾਨੂੰ ਆਪਣੀ ਜਾਨ ਖੁਦਾ ਦੇ ਲਈ ਕੁਰਬਾਨ ਹੀ ਕਿਉਂ ਨਾ ਕਰਨੀ ਪਏ, ਅਸਾਂ ਜਾਨ ਦੇਣ ਤੱਕ ਉਹਦੇ ਨਾਲ ਵਫ਼ਾਦਾਰ ਰਹਿਣਾ, ਕਿਉਂਕਿ ਇਸ ਸੂਰਤ ਵਿੱਚ ਜ਼ਿੰਦਗੀ ਦਾ ਤਾਜ ਅਸੀਂ ਪਾਵਾਂਗੇ। ਖੁਦਾਵੰਦ ਉਹਨਾਂ ਲੋਕਾਂ ਨੂੰ ਜਿਹੜੇ ਉਹਨੂੰ ਕਬੂਲ ਕਰਦੇ ਨੇ ਅਤੇ ਉਹਦੇ ਵਿੱਚ ਸੋ ਜਾਂਦੇ ਨੇ, ਉਹਨਾਂ ਨੂੰ ਆਪਣੀ ਬਾਦਸ਼ਾਹਤ ਵਿੱਚ ਲੈ ਜਾਏਗਾ ਅਤੇ ਅਬਦੁੱਲਾਬਾਦ ਉਹਨਾਂ ਨੂੰ ਆਪਣੇ ਨਾਲ ਰੱਖੇਗਾ। ਆਓ ਅਸੀਂ ਇਹਨਾਂ ਬੇਸ਼ਕੀਮਤ ਵਾਅਦਿਆਂ ਦੇ ਲਈ ਖੁਦਾ ਦਾ ਸ਼ੁਕਰ ਅਦਾ ਕਰੀਏ ਅਤੇ ਇਸ ਗੱਲ ਨੂੰ ਜਾਣੀਏ ਕਿ ਜਿਹੜੇ ਯਹੋਨਾ ਵਾਂਗੂ ਖੁਦਾ ਨਾਲ ਵਫ਼ਾਦਾਰ ਰਹਿੰਦੇ ਨੇ, ਖੁਦਾਵੰਦ ਉਹਨਾਂ ਨੂੰ ਕਬੂਲ ਫਰਮਾਉਂਦਾ ਹੈ ਅਤੇ ਹਮੇਸ਼ਾ ਉਹਨਾਂ ਦੇ ਨਾਲ ਹੁੰਦਾ ਹੈ। ਸੋ ਸਾਥੀਓ, ਆਖਿਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾਵੰਦ ਕੋਲੋਂ ਉਹਦੀ ਰਹਿਨਮਾਈ ਮੰਗੀਏ, ਹਿੰਮਤ ਤਾਕਤ ਮੰਗੀਏ, ਦਲੇਰੀ ਮੰਗੀਏ, ਤਾਂ ਕਿ ਅਸੀਂ ਉਹਦੇ ਕਲਾਮ ਨੂੰ, ਉਹਦੇ ਪੈਗਾਮ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਈਏ, ਕਿਉਂਕਿ ਖੁਦਾਵੰਦ ਨੇ ਸਾਨੂੰ ਇਸੇ ਕੰਮ ਲਈ ਚੁਣਿਆ ਹੈ ਕਿ ਅਸੀਂ ਉਹਦਾ ਜਲਾਲ ਆਪਣੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰੀਏ। ਸੋ ਆਓ ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਕਿਉਂਕਿ ਤੂੰ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਹਾਂ ਤੇਰੇ ਬੇਸ਼ਕੀਮਤ ਵਾਅਦਿਆਂ ਦੇ ਲਈ। ਤੇਰਾ ਆਵਾਦਾ ਹੈ ਕਿ ਵੇਖੋ ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹਾਂ। ਐ ਖੁਦਾਵੰਦ, ਫਜ਼ਲ ਦੇ ਕਿ ਜਿਸ ਤਰ੍ਹਾਂ ਯਹੋਨਾ ਬਪਤਿਸਮਾ ਦੇਣ ਵਾਲਾ ਤੇਰੇ ਨਾਲ ਵਫ਼ਾਦਾਰ ਰਿਹਾ, ਅਸੀਂ ਵੀ ਤੇਰੇ ਨਾਲ ਜਾਨ ਦਿਨ ਤੱਕ ਵਫ਼ਾਦਾਰ ਰਹੀਏ, ਕਿਉਂਕਿ ਐ ਖੁਦਾਵੰਦ, ਇਸ ਸੂਰਤ ਵਿੱਚ ਅਸੀਂ ਤੇਰੇ ਕੋਲੋਂ ਅਜਰ ਪਾਵਾਂਗੇ, ਬਰਕਤ ਪਾਵਾਂਗੇ। ਐ ਖੁਦਾਵੰਦ, ਤੇਰੇ ਅੱਗੇ ਆ ਦਰਖਾਸਤ ਕਰਨੇ ਆ ਕਿ ਸਾਨੂੰ ਤੂੰ ਹਿੰਮਤ ਤਾਕਤ ਦੇ, ਤੂੰ ਸਾਡੀ ਰਹਿਨਮਾਈ ਕਰ, ਤਾਂ ਕਿ ਅਸੀਂ ਇਸ ਦੁਨੀਆਂ ਵਿੱਚ ਉਸ ਖਿਦਮਤ ਨੂੰ, ਉਸ ਕੰਮ ਨੂੰ ਨਹਾਇਤ ਇਮਾਨਦਾਰੀ ਦੇ ਨਾਲ ਕਰਨ ਵਾਲੇ ਬਣੀਏ ਜਿਹੜਾ ਤੂੰ ਸਾਡੇ ਸਪੁਰਦ ਕੀਤਾ ਹੈ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ। ਅੱਜ ਦਾ ਕਲਾਮ ਸਾਡੇ ਈਮਾਨ ਦੀ ਮਜ਼ਬੂਤੀ ਦੇ ਲਈ ਸੀ ਅਤੇ ਖੁਦਾਵੰਦ, ਅਸੀਂ ਇਸ ਕਲਾਮ ਦੇ ਲਈ ਤੇਰਾ ਸ਼ੁਕਰ ਅਦਾ ਕਰਨੇ ਆ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਐ ਖੁਦਾਵੰਦ, ਨਾ ਸਿਰਫ਼ ਆ ਤੇਰੇ 'ਤੇ ਈਮਾਨ ਰੱਖਦੇ ਨੇ ਬਲਕਿ ਆ ਤੇਰੀ ਖਾਤਰ ਦੁੱਖ ਵੀ ਸਹਿੰਦੇ ਨੇ, ਕਿਉਂਕਿ ਆ ਤੇਰੇ ਨਾਲ ਮੁਹੱਬਤ ਕਰਦੇ ਨੇ। ਇਸ ਲਈ ਤੂੰ ਇਹਨਾਂ ਨੂੰ ਬੜੀ ਬਰਕਤ ਦੇ, ਇਹਨਾਂ ਦੇ ਤੂੰ ਨਾਲ ਹੋ, ਤਾਂ ਕਿ ਅਸੀਂ ਸਾਰੇ ਖੁਦਾਵੰਦ ਤੇਰੇ ਨਾਮ ਨੂੰ ਇੱਜ਼ਤ ਜਲਾਲ ਦਿੰਦੇ ਹੋਏ ਆਪਣੀ ਜ਼ਿੰਦਗੀ ਗੁਜ਼ਾਰ ਸਕੀਏ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਅਤੇ ਹਰ ਕਦਮ 'ਤੇ ਹਰ ਤਰ੍ਹਾਂ ਦੇ ਨਾਲ ਤੂੰ ਸਾਡੀ ਰਹਿਨਮਾਈ ਕਰ ਅਤੇ ਤੂੰ ਸਾਨੂੰ ਆਪਣੇ ਨਾਲ ਵਫ਼ਾਦਾਰ ਰਹਿਣ ਦੀ ਤੌਫੀਕ ਤਾਂ ਫਰਮਾ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਤੇਰੇ ਪਿਆਰੇ ਮੁਕੱਦਸ ਅਤੇ ਪਾਕ ਨਾਮ ਵਿੱਚ। ਆਮੀਨ।
ایڈوینٹسٹ ورلڈ ریڈیو والوں پروگرام امید دی کرن نشر کیتا جا رہا سی امید کرنی ہے کہ اج دا پروگرام تانوں پسند آیا ہوئے گا ساتھیو اسی چاہنے ہاں کہ تسی سانوں اپنے خطاں تے ای میلز دے ذریعے پروگرام نوں بہتر بنان دے لئی مفید مشورے دیو تے اپنے ہور ساتھیاں نوں وی پروگرام دے بارے دسو خط لکھن دے لئی تسی ساڈا پتہ نوٹ کر لو انچارج پروگرام امید دی کرن पोस्ट बॉक्स नंबर 32 लाहौर पाकिस्तान पता एक बार फिर सुन लो इनचार्ज प्रोग्राम उम्मीद दी किरण पोस्ट बॉक्स नंबर 32 लाहौर पाकिस्तान साथियों तुसी साडा प्रोग्राम इंटरनेट ते भी सुन सकते हो साडी वैबसाइट है www.awr.org साथियों कल इसे वेले ते इसे फ्रीक्वेंसी ते ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ ਖੁਦਾ ਹਾਫਿਜ਼